तेज राखो हर जन केरी, हर देहो नाम निरंजनो, अंत चल दिया होए बेली, जमदूत काल निखंजनो, सत गुरु की बेनती पाई, हर प्रभ सुनी अरदास जियो, हर तार कृपा सत गुर ने लाया, धन धन कह साबास जियो, सत गुरु की बेनती पाई, हर प्रभ सुनी अरदास जियो, हर तार कृपा सत गुर ने लाया, धन धन कै शाबास जियो। वाहिगुरु जी का खालसा, वाहिगुरु जी की फतेह। परम सम्मान योग जुग जुग अटल सतगुरु साहिब श्री गुरु ग्रंथ साहिब महाराज जी की पावन पवित्र हजूरी अंदर सुभायमान खोए बैठे गुरमुख प्यारे सत संगी जनों, अज दे इस विशेष दीवान अंदर सतगुरु जी की पावन पवित्र चरण शरण विच बैठ गुरुदेव जी के चरणा विच आप जी ने हाजरी लवाई है। जिवें आप जी नूं पता है, इस अस्थान ते पिछले कुछ समय तो जितनी वार भी सबब बनिया, जो जपजी साहिब जी की कथा प्रारंभ की गई थी, उस लड़ी नूं आपां अगे तोड़दे रहे। कुदरती तौर ते पिछले वरी कुछ गुरमुखां ने हुक्म भी किया कि राम कली सद की विचार जरूर की जाए, ते चित बनिया कि इस बाणी की विचार अखरी अर्थ होने अत लाजमी ने, क्योंकि राम कली सद अंदर कई शब्द कई वचन ऐसे ने जिन्हां दे अर्थ कर लग्या मनुख कई वरी अपनी मर्जी वरत जांदे ने, ते ए राम कली सद धन गुरु अमरदास महाराज जी दे अंतले समय दी आपां वसीयत कह सकने कि गुरु अमरदास जो अंतले समय कह के गए, ते इस राम कली सद नूं उचारण करन वाले कोई होर नहीं, धन गुरु अमरदास महाराज जी दा अपना पड़पोता है जिस दा नाम बाबा सुंदर है। धन गुरु अमरदास महाराज जी दे दो पुत्र ने बाबा मोहन जी ते बाबा मोहरी जी। बाबे मोहरी दे घर अंदर अगे पुत्र पैदा होया बाबा आनंद जी, ते बाबे आनंद दे घर भी जिहड़ा पुत्र पैदा होया उस दा नाम है बाबा सुंदर जी। ते ए राम कली सद धन गुरु अमरदास महाराज जी दे परपोते ने उचारण कीता, ते जो कुछ ओना तकिया जो कुछ ओना ने कन्ना नाल सुनिया ओ अमृत बाणी विच ओना ने दर्ज करा दिता। इस पवित्र बाणी दीयां 6 पौड़ियां ने, 2 पौड़ियां पहलियां आप जी ने अज पाठ श्रवण कीता। इस बाणी दी विचार प्रारंभ करन तो पहलां कुदरती तौर ते धन गुरु अमरदास जी दा जीवन सानू वाचना पएगा, क्योंकि सारी दी सारी बाणी जिहड़ी साहिब धन गुरु अमरदास जी दे नाल संबंधित है। आओ करो कृपा साध संगत हजूर दे इस अमृत बचन दी विचार प्रारंभ करन तो पहला धन गुरु अमरदास जी दे चरणा दी आपां टेक लईए। सतगुरु गुरु अमरदास जी दे जीवन नूं उन्हां दी पवित्र बाणी नूं विचार दे कोई ਇਸ ਬਾਣੀ ਦੀ ਵਿਚਾਰ ਆਪਾਂ ਨੇ ਕਰਨੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਆਪ ਬਖਸ਼ ਕਿਰਪਾ ਮਿਹਰ ਕਰੋ, ਅੰਦਰ ਨੂੰ ਇਕਾਗਰਤਾ ਪ੍ਰੇਮ ਭੈ ਭਾਵਨੀ ਬਖਸ਼ ਦੇਵੋ। ਸਤਿਗੁਰੂ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਕਿਰਪਾ ਕਰਕੇ ਕਰਾ ਲਵੋ। ਕਰੋ ਕਿਰਪਾ ਸਾਧ ਸੰਗਤ ਜੀ, ਪਿਆਰ ਅਦਬ ਨਾਲ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਤਖ਼ਤ ਦੇ ਜੋਤ ਦੇ ਮਾਲਕ ਬਣੇ ਤੇ ਉਹਨਾਂ ਨੂੰ ਆਪਾਂ ਤੀਸਰੇ ਗੁਰੂ ਦੇਵ ਕਹਿੰਦੇ ਹਾਂ। ਸਾਹਿਬ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 17 ਰਾਗਾਂ ਦੇ ਵਿੱਚ ਅੰਕਿਤ ਹੈ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਨਮ ਅੱਜ ਕੱਲ ਜ਼ਿਲ੍ਹਾ ਅੰਮ੍ਰਿਤਸਰ ਪਿੰਡ ਬਾਸਰ ਕੇ ਬਾਬਾ ਤੇਜ ਭਾਨ ਜੀ ਦੇ ਘਰ ਵਿੱਚ ਹੋਇਆ। ਥੋੜਾ ਜਿਹਾ ਇਤਿਹਾਸ ਵੱਲ ਜਾਣਾ, ਆਧਾਰ ਬਾਣੀ ਨੂੰ ਬਣਾ ਕੇ ਆਉਣਾ ਅੱਜ ਦੇ ਇਸ ਪਵਿੱਤਰ ਬਚਨ ਤੇ ਵਿੱਚ। ਬਾਬਾ ਤੇਜ ਭਾਨ ਜੀ ਦੇ ਘਰ ਅੰਦਰ ਬਾਬਾ ਅਮਰਦਾਸ ਮਹਾਰਾਜ ਜੀ ਦਾ ਜਨਮ ਹੋਇਆ ਤੇ ਧੰਨ ਗੁਰੂ ਅਮਰਦਾਸ ਬਾਬਾ ਅਮਰਦਾਸ ਮਹਾਰਾਜ ਜੀ ਤੋਂ 3 ਛੋਟੇ ਹੋਰ ਇਹਨਾਂ ਦੇ ਭਰਾ ਨੇ। ਸਾਹਿਬ ਬਾਬਾ ਅਮਰਦਾਸ ਜੀ ਦੇ ਪਿਤਾ ਬਾਬਾ ਤੇਜ ਭਾਨ ਜੀ ਉਹ ਸ਼ੁਰੂ ਤੋਂ ਹੀ ਧਾਰਮਿਕ ਖਿਆਲਾਂ ਵਾਲੇ ਸਨ ਤੇ ਉਸ ਵਕਤ ਦੇ ਧਰਮ ਮੁਤਾਬਕ ਉਸ ਵਕਤ ਦੇ ਇੱਕ ਸਿਆਣੇ ਤੇ ਦਾਨੇ ਪੁਰਸ਼ ਦੀ ਤਰ੍ਹਾਂ ਆਏ ਗਏ ਅਤਿਥੀ ਦੀ ਉਹਨਾਂ ਨੇ ਸੇਵਾ ਕਰਨੀ, ਦਾਨ ਪੁੰਨ ਆਪਣੇ ਹੱਥੋਂ ਕਰਨਾ ਤੇ ਕਈ ਵਾਰੀ ਅਕਸਰ ਉਹ ਤੀਰਥ ਇਸ਼ਨਾਨ ਕਰਨ ਚਲੇ ਜਾਂਦੇ ਸਨ ਤੇ ਬਾਬਾ ਅਮਰਦਾਸ ਜੀ ਦੇ ਘਰ ਵਿੱਚ ਇੱਕ ਤਾਂ ਪਿੰਡ ਦੁਕਾਨਦਾਰੀ ਸੀ, ਵਪਾਰ ਵੀ ਕਰਦੇ ਸਨ, ਦੂਸਰਾ ਬਾਬਾ ਅਮਰਦਾਸ ਜੀ ਖੇਤੀਬਾੜੀ ਵੀ ਆਪਣੀ ਕਰਦੇ ਸੀ। ਜਦੋਂ ਬਾਬਾ ਤੇਜ ਭਾਨ ਜੀ ਨੇ ਚਲਾਣਾ ਕੀਤਾ, ਕਹਿਣ ਤੋਂ ਮੁਰਾਦ ਬਾਬਾ ਗੁਰੂ ਅਮਰਦਾਸ ਜੀ ਦੇ ਪਿਤਾ ਜੀ ਆਪਣੇ ਸਰੀਰਕ ਚੋਲੇ ਨੂੰ ਤਿਆਗ ਗਏ ਨੇ ਤੇ ਪੂਰੇ ਦੀ ਪੂਰੀ ਜ਼ਿੰਮੇਵਾਰੀ ਬਾਬਾ ਅਮਰਦਾਸ ਜੀ ਦੇ ਮੋਢਿਆਂ ਤੇ ਆ ਪਈ, ਜਿੱਥੇ ਉਹਨਾਂ ਨੇ ਪਰਿਵਾਰ ਦੀ ਸੰਭਾਲ ਕੀਤੀ, ਪਿਤਾ ਤੋਂ ਬਾਅਦ ਸਾਰੇ ਫਰਜ਼ ਆਪ ਅਦਾ ਕੀਤੇ ਨੇ। ਉੱਥੇ ਇਸ ਬਾਬਾ ਅਮਰਦਾਸ ਜੀ ਦੇ ਪੂਰਬਲੇ ਭਾਗ ਕਿਤੇ ਜਾਗੇ ਤੇ ਮਨ ਵਿੱਚ ਧਰਮ ਕਮਾਉਣ ਦਾ ਇੱਕ ਚਾਅ ਪੈਦਾ ਹੋ ਗਿਆ, ਕਿਉਂਕਿ ਗੁਰੂ ਅਮਰਦਾਸ ਜੀ ਦਾ ਜੀਵਨ ਵਾਚਨ ਤੋਂ ਪੜ੍ਹਨ ਤੋਂ ਬਿਨਾਂ ਇਸ ਬਾਣੀ ਦੇ ਅਰਥ ਕਰਨੇ ਉਹਨੇ ਸੁਖੈਨ ਭਾਸਦੇ ਨਹੀਂ। ਸਾਹਿਬ ਬਾਬਾ ਅਮਰਦਾਸ ਜੀ ਨੇ ਧਰਮ ਦਾ ਕਿਣਕਾ ਕਿਤੇ ਪੁੰਗਰਿਆ ਤੇ ਮਨ ਅੰਦਰ ਭਟਕਣਾ ਸ਼ੁਰੂ ਹੋਈ। ਅੰਦਰ ਦੀ ਸਦੀਵੀ ਸ਼ਾਂਤੀ ਦੇ ਲਈ ਬਾਬਾ ਅਮਰਦਾਸ ਜੀ ਨੇ ਵੀ ਦਾਨ ਪੁੰਨ ਕਰਨੇ ਆਰੰਭ ਕਰ ਦਿੱਤੇ ਤੇ ਕਿਸੇ ਨੇ ਕਿਹਾ ਤੂੰ ਗੰਗਾ ਇਸ਼ਨਾਨ ਕਰ। ਉੱਥੇ ਇਸ਼ਨਾਨ ਕੀਤਿਆਂ ਦਾਨ ਪੁੰਨ ਕੀਤਿਆਂ ਅੰਦਰ ਨੂੰ ਟਿਕਾ ਜ਼ਰੂਰ ਮਿਲੇਗਾ ਤੇ ਇਸ ਬਾਬੇ ਨੇ ਨੇਮ ਬਣਾ ਲਿਆ ਕਿ ਹਰ ਸਾਲ ਦੇ ਸਾਲ ਗੰਗਾ ਦੇ ਇਸ਼ਨਾਨ ਕਰਨ ਜਾਣਾ ਤੇ ਉੱਥੇ ਇਸ਼ਨਾਨ ਕਰਕੇ ਆਪਣੇ ਵੱਲੋਂ ਦਾਨ ਪੁੰਨ ਕਰਨਾ। ਕੋਈ 1-2 ਸਾਲ ਨਹੀਂ, ਕੋਈ 5-7 ਸਾਲ ਨਹੀਂ, ਬਾਬੇ ਅਮਰਦਾਸ ਨੇ ਆਪਣੀ ਜ਼ਿੰਦਗੀ ਵਿੱਚ 19 ਸਾਲ ਨਿਰੰਤਰ ਹਰ ਸਾਲ ਗੰਗਾ ਦੇ ਇਸ਼ਨਾਨ ਕਰਦੇ ਰਹੇ, ਦਾਨ ਪੁੰਨ ਕਰਦੇ ਰਹੇ, ਪਰ ਅੰਦਰ ਨੂੰ ਜਿਹੜਾ ਸੁੱਖ, ਅੰਦਰ ਨੂੰ ਜਿਹੜਾ ਸਕੂਨ, ਅੰਦਰ ਨੂੰ ਜਿਹੜੀ ਸ਼ਾਂਤੀ ਬਾਬਾ ਅਮਰਦਾਸ ਲੋਚਦੇ ਪਏ ਨੇ, ਉਹ ਤੀਰਥ ਇਸ਼ਨਾਨ ਕਰਕੇ ਵੀ ਅੰਦਰ ਨੂੰ ਤ੍ਰਿਪਤੀ ਨਹੀਂ ਹੋਈ। ਮੈਂ ਸਿਰਫ ਥੋੜਾ ਜਿਹਾ ਇਤਿਹਾਸ ਵੱਲ ਤੁਰਿਆ, ਪਿਛੋਕੜ ਵਿੱਚ 19 ਸਾਲ ਨਿਰੰਤਰ ਉਹਨਾਂ ਨੇ ਤੀਰਥ ਇਸ਼ਨਾਨ ਕੀਤਾ। ਸਿੱਖ ਤਵਾਰੀਖ ਦੇ ਮੁਤਾਬਕ ਅੱਜ ਜਦੋਂ 19 ਵਾਰ ਵਾਪਸ ਆਉਂਦੇ ਪਏ ਨੇ ਤੇ ਰਸਤੇ ਵਿੱਚ ਇੱਕ ਸਾਧੂ ਮਿਲ ਗਿਆ, ਉਹਦੇ ਨਾਲ ਬਚਨ ਬਿਲਾਸ ਗੱਲਬਾਤ ਕੀਤੀ ਤੇ ਉਹਦੇ ਨਾਲ ਪ੍ਰਭੂ ਦੇ ਮਾਲਕ ਦੇ ਘਰ ਦੀਆਂ ਗੱਲਾਂ ਕੀਤੀਆਂ ਤੇ ਜਦੋਂ ਬਾਬਾ ਅਮਰਦਾਸ ਜੀ ਦਾ ਪਿੰਡ ਨੇੜੇ ਆਇਆ ਤੇ ਅਚਨਚੇਤ ਉਸ ਸਾਧੂ ਨੇ ਇੱਕ ਸਵਾਲ ਕਰ ਦਿੱਤਾ, ਕਹਿਣ ਲੱਗਾ, ਬਜ਼ੁਰਗਾ, ਉਮਰ ਤੇਰੀ ਕਾਫੀ ਜ਼ਿਆਦਾ ਲੱਗਦੀ ਏ, ਗੱਲਾਂ ਤੂੰ ਬੜੀਆਂ ਦਾਨਿਆਂ ਸਿਆਣਿਆਂ ਵਾਲੀਆਂ ਕਰਨੇ, ਤੂੰ ਰੱਬ ਦੇ ਪ੍ਰਭੂ ਦੇ ਘਰ ਦੀਆਂ ਬਾਤਾਂ ਸੁਣਨੇ, ਪਰ ਮੈਂ ਤੇਰੇ ਤੋਂ ਪੁੱਛਣਾ ਭੁੱਲ ਗਿਆ ਵਾ, ਤੇਰੇ ਗੁਰੂ ਦਾ ਨਾਮ ਕੀ ਏ, ਜਿਸ ਦਾ ਮੰਤਰ ਤੂੰ ਜਿਸ ਦੇ ਬਚਨ ਨੂੰ ਆਪਣੀ ਜ਼ਿੰਦਗੀ ਵਿਚ ਕਮਾ ਕੇ ਜ਼ਿੰਦਗੀ ਨੂੰ ਸਫਲ ਕਰਨੇ। ਜਦੋਂ ਇਹਨਾਂ ਸ਼ਬਦ ਪੁੱਛਿਆ, ਤੇਰੇ ਗੁਰੂ ਦਾ ਨਾਮ ਕੀ ਏ, ਤੇ ਬਾਬੇ ਅਮਰਦਾਸ ਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ। ਕਹਿਣ ਲੱਗਾ, ਮਹਾਤਮਾ, ਉਮਰ ਤਾਂ ਬੜੀ ਲੰਘ ਗਈ ਏ, ਬੁੱਢੇਪਾ ਵੀ ਆ ਗਿਆ, ਪਰ ਅਜੇ ਤੱਕ ਮੈਂ ਗੁਰੂ ਧਾਰਨ ਨਹੀਂ ਕੀਤਾ, ਗੁਰੂ ਲੱਭਾ ਨਹੀਂ। ਤੇ ਜਾਣ ਲੱਗਿਆ ਉਸ ਸਾਧੂ ਨੇ ਇਹਨੀ ਸ਼ਬਦ ਕਹਿ, ਕਹਿੰਦਾ, ਹੇ ਪ੍ਰਭੂ, ਮੈਨੂੰ ਖਿਮਾ ਕਰ ਦੇਈ, ਮੈਨੂੰ ਨਹੀਂ ਸੀ ਪਤਾ ਕਿ ਇੰਨੀ ਉਮਰ ਲੰਘਣ ਦੇ ਬਾਵਜੂਦ ਵੀ ਇਹ ਮੁਰਸ਼ਦ ਵਾਲਾ ਗੁਰੂ ਵਾਲਾ ਨਹੀਂ, ਮੈਂ ਇੰਨੇ ਦਿਨ ਨਗੁਰੇ ਦੇ ਨਾਲ ਹੀ ਤੁਰਦਾ ਰਿਹਾ। ਤੇ ਜਾਣ ਲੱਗਿਆ, ਕਹਿੰਦਾ, ਵਾਹ ਬਾਬਾ, ਇਹਨਾਂ ਸਵਾਸਾਂ ਦਾ ਕੀ ਭਰੋਸਾ ਹੈ, ਕੰਧੀ ਉੱਤੇ ਰੁਕਣਾ ਕਦੋਂ ਮੌਤ ਨੇ ਆ ਗ੍ਰਿਫਤਾਰ ਕਰਨੇ, ਅਜੇ ਤੱਕ ਗੁਰੂ ਵਾਲਾ ਨਹੀਂ ਬਣਿਆ ਤੇ ਕਿਹੜੇ ਵੇਲੇ ਬਣੇਗਾ। ਬਸ ਇੰਨੀ ਕੁ ਗੱਲ ਜਾਣ ਲੱਗਿਆ ਉਹ ਸਾਧੂ ਕਹਿ ਗਿਆ ਕਿ ਅਜੇ ਤੱਕ ਤੂੰ ਗੁਰੂ ਵਾਲਾ ਨਹੀਂ ਬਣਿਆ ਤੇ ਬਣੇਗਾ ਕਦੋਂ? ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ। ਮੇਰੇ ਦਾਦਾ ਜੀ ਕਹਿੰਦੇ ਨੇ, ਜਨਮ ਤਾਂ ਮਿਲਿਆ ਹੀ ਸਤਿਗੁਰੂ ਦੇ ਚਰਨਾਂ ਵਿੱਚ ਜੁੜਨ ਦੇ ਲਈ ਸੀ, ਪਰ ਕੀ ਹੋਇਆ ਜੇ ਬਚਪਨ ਚਲਾ ਗਿਆ, ਜੇ ਜਵਾਨੀ ਦੇ ਦਿਨ ਚਲੇ ਗਏ ਨੇ, ਬੁਢੇਪਾ ਤੇਰੇ ਤੇ ਆ ਗਿਆ, ਦਿਲ ਚਿੱਟੇ ਦੀ ਤਰ੍ਹਾਂ ਤੇਰੇ ਕੇਸ ਚਿੱਟੇ ਹੋ ਗਏ ਨੇ, ਚਿੱਟੇ ਬਗਲਿਆਂ ਦੀ ਤਰ੍ਹਾਂ ਤੇਰੇ ਸਿਰ ਦੇ ਕੇਸ ਚਿੱਟੇ ਹੋ ਗਏ ਨੇ। ਕਹਿਣ ਲੱਗੇ, ਜੇ ਰਾਤ ਚਲੀ ਗਈ, ਬੁਢੇਪੇ ਦਾ ਦਿਨ ਆ ਗਿਆ, ਜੇ ਕਾਲੇ ਭਵਰੇ ਕਾਲੇ ਕੇਸ ਚਲੇ ਗਏ ਤੇ ਚਿੱਟੇ ਬਗਲਿਆਂ ਦੀ ਤਰ੍ਹਾਂ ਕੇਸ ਆ ਗਏ ਨੇ, ਜਵਾਨੀ ਚਲੀ ਗਈ ਉਹਦਾ ਪਛਤਾਵਾ ਨਾ ਕਰ, ਜਿਹੜੇ ਚਾਰ ਦਿਨ ਬੁਢੇਪੇ ਦੇ ਬੱਚੇ ਨੇ ਇਹਨਾਂ ਨੂੰ ਸਾਂਭ ਲੈ। ਸਤਿਗੁਰੂ ਨੇ ਬਾਣੀ ਵਿੱਚ ਪ੍ਰਮਾਣ ਵੀ ਦਿੱਤੇ ਨੇ। ਕਹਿਣ ਲੱਗੇ, ਰਹਿਣ ਗਈ ਮਤ ਦਿਨ ਪੀ ਜਾਏ, ਇੱਥੇ ਰਹਿਣ ਗਈ ਦਾ ਅਰਥ ਹੈ ਰਾਤ ਹੁੰਦੀ ਏ ਕਾਲੀ ਤੇ ਜਵਾਨੀ ਦੇ ਦਿਨਾਂ ਵਿੱਚ ਮਨੁੱਖ ਦੇ ਕੇਸ ਕਾਲੇ। ਕਹਿਣ ਲੱਗੇ, ਕਾਲੇ ਕੇਸਾਂ ਵਾਲੀ ਜਵਾਨੀ ਦੀ ਰਾਤ ਚਲੀ ਗਈ ਤੇ ਦਿਨ ਹੁੰਦਾ ਚਿੱਟਾ, ਕੇਸ ਚਿੱਟੇ ਆ ਗਏ ਨੇ। ਰਹਿਣ ਗਈ ਮਤ ਦਿਨ ਪੀ ਜਾਏ, ਭਵਰ ਗਏ ਵੱਧ ਬੈਠੇ ਆਏ, ਕਾਲੇ ਕੇਸ ਭਵਰੇ ਕਾਲੇ ਚਲੇ ਗਏ ਤੇ ਚਿੱਟੇ ਕੇਸ ਆ ਗਏ ਨੇ, ਮਤਾਂ ਦੇਖ ਇਹ ਚਿੱਟਾ ਦਿਨ ਬੁਢੇਪਾ ਵੀ ਕਿਤੇ ਨਾ ਨਿਕਲ ਜਾਏ। ਉਹਨੇ ਇੰਨੀ ਗੱਲ ਕਹਿ ਦਿੱਤੀ। ਬਾਬਾ ਅਮਰਦਾਸ ਘਰ ਆਏ, ਕਹਿਣ ਲੱਗੇ, ਨਾ ਤਾਂ ਅੱਜ ਪਰਿਵਾਰ ਦਾ ਕੋਈ ਜੀ ਚੰਗਾ ਲੱਗੇ, ਜੇ ਘਰ ਦੇ ਰੋਟੀ ਪਾਣੀ ਪੁੱਛਣ ਉਹ ਵੀ ਖਾਣ ਨੂੰ ਚਿੱਤ ਨਾ ਕਰੇ, ਤੇ ਕੰਨਾਂ ਵਿੱਚ ਇੱਕੋ ਹੀ ਆਵਾਜ਼ ਗੂੰਜਦੀ ਰਹੇ ਕਿ ਅਮਰਦਾਸ, ਅੱਜ 60 ਸਾਲ ਦੇ ਕਰੀਬ ਹੋ ਗਏ ਨੇ ਧਰਤੀ ਤੇ ਜਨਮ ਧਾਰਿਆਂ, ਤੇ ਅਜੇ ਤੱਕ ਤੈਨੂੰ ਮੁਰਸ਼ਦ, ਤੈਨੂੰ ਗੁਰੂ ਨਹੀਂ ਲੱਭਾ, ਤੇ ਕੀ ਕਰੇਗਾ ਇੱਥੇ ਜ਼ਿੰਦਗੀ ਬਤੀਤ ਕਰਕੇ? ਕੰਨਾਂ ਵਿੱਚ ਉਹਦੀ ਆਵਾਜ਼ ਗੂੰਜੇ ਕਿ ਹੇ ਪ੍ਰਭੂ, ਮੈਂ ਇਸ ਨਗੁਰੇ ਦੀ ਸੰਗਤ ਕਰਦਾ ਰਿਹਾ, ਸਾਰੀ ਸ਼ਾਮ ਜਿਤਨਾ ਸਮਾਂ ਮਿਲੇ ਕੇਵਲ ਝੁਰਦਾ ਰਿਹਾ। ਕਹਿਣ ਲੱਗੇ, ਰਾਤ ਪਈ, ਘਰ ਦੇ ਲੋਕ ਆਰਾਮ ਕਰਦੇ ਨੇ, ਪਰ ਅਮਰਦਾਸ ਬਾਬੇ ਦੇ ਕੰਨਾਂ ਵਿੱਚ ਆਵਾਜ਼ ਉਹੀ ਗੂੰਜਦੀ ਕਿ ਅਜੇ ਤੱਕ ਨਗੁਰੇ। ਰਾਤ ਲੰਘ ਗਈ, ਦੂਜਾ ਦਿਨ ਚੜਿਆ, ਉਹ ਵੀ ਦਿਨ ਉਦਾਸੀ ਵਿੱਚ ਲੰਘਾ। ਦੂਜੀ ਰਾਤ ਆਈ, ਸਾਰੀ ਰਾਤ ਰੋਂਦਿਆਂ ਲੰਘ ਗਈ ਕਿ ਹੇ ਮੇਰੇ ਮਾਲਕਾ, ਜੇ ਮਨੁੱਖਾ ਦੇਈ ਦਿੱਤੀ ਸੀ ਤੇ ਘੱਟੋ ਘੱਟ ਕਿਰਪਾ ਕਰਕੇ ਮੈਨੂੰ ਮੁਰਸ਼ਦ ਮਿਲਾ ਦੇ, ਜਿਹੜੇ ਚਾਰ ਦਿਨ ਹੈ ਮੈਂ ਉਹਦੇ ਚਰਨਾਂ ਵਿੱਚ ਉਹਦੀ ਰਜ਼ਾ ਵਿੱਚ ਬਤੀਤ ਕਰ ਲਵਾਂ। ਤਵੱਜੋ ਦਿਆ ਜੇ, ਜਦੋਂ ਇਹ ਰਾਤ ਲੰਘੀਏ, ਸਾਰੀ ਰਾਤ ਬਾਬੇ ਅਮਰਦਾਸ ਨੂੰ ਚੈਨ ਨਹੀਂ, ਤੇ ਅੰਮ੍ਰਿਤ ਵੇਲੇ ਸੱਕੇ ਭਰਾ ਦੇ ਘਰ ਵਿੱਚ ਜਦੋਂ ਭਿੰਨੀ ਰਹਿਣੜੀਏ ਵੇ, ਬੀਬੀ ਨੇ ਸੁਹਾਣੀ ਨੇ ਮਦਾਣੀ ਪਾਈਏ, ਚਾਟੀ ਵਿੱਚ ਮਦਾਣੀ ਪਾ ਕੇ ਜਦੋਂ ਦੁੱਧ ਰਿੜਕਣ ਲੱਗੀ, ਇੱਕ ਤਾਂ ਮਦਾਣੀ ਦੀ ਆਵਾਜ਼ ਦੁੱਧ ਰਿੜਕਣ ਦੀ ਆਵਾਜ਼ ਏ, ਤੇ ਦੂਸਰੀ ਉਸ ਆਵਾਜ਼ ਦੇ ਨਾਲ ایک سریلے گلے وچوں پریم بھری گرو نانک دی مٹھی بانی گاؤن دی آواز سنائی دتی تے جیوں جیوں بابے نے اس آواز نو سنیا امرداس نے بانی دی آواز سنی گرو نے پتا نہیں اندر جویں کنڈے ہیڑے دی آواز سن کے مرگ دوڑیا ہوندا ہے جویں بلدے کوئی دیوے نو تک کے ایک پتنگا اودے تے پیدا ہون آندا ہے اسی طرح بابا امرداس اس آواز نو سن کے کھچیا گیا تے جا کے کندھ نہ لگ کے اس مٹھی آواز نو سندا رہا تے جیوں جیوں او شبد پڑھیا جائے تیوں تیوں اس بابے دیاں اکھاں وچوں نیر دی جھڑی لگ گئی تے جدو شبد دی سمپورنتا ہوئی تے بابا امرداس اس بچی دے کول آپ چلا گیا اے کون سی جیڑی اینی پریم نال بھیج کے بانی پی پڑھ دی سی امرت ویلے اے تن گرو انگد صاحب دی سپتری بی بی امروے جو بابے امرداس جی دے پتیجے نال ویائیے کول جا کے آواز دتی بیٹا آ جو کچھ تو اپنے مکھ تو گمدی پئی سی اے کس دی آواز سی اے گیت کتھوں سکھیائی تے اکو دم ادب نال بی بی امرو اٹھ کھلوتی ہاتھ جوڑ کے کہندی اے پتا جی اے کوئی گیت نہیں اے کوئی دنیا دی کوتا نہیں اے میرے گرو نانک نرنکاری دی بانی اے تے جتن باپو نے تواڈے گھر وچ بھیجیا سی تے اودن ایک گل کہی سی تی اے امرت ویلے اس گرو نانک دی بانی دا پلہ نہ چھڈی تے جدو میں مدانی رڑکنیاں دودھ تے میں اپنے گرو نانک دی پوتر بانی پڑھنی ہاں بابا امرداس دا اندر کھچ گیا پگل گیا بیراگ وچ آ کے کہندے نے بچڑیے اس بانی دے ارتھاں دی سمجھتا مینو پئی نہیں پر جیوں جیوں تو پڑھتی رہی ہے اندر نو ٹکا ملدا گیا ہے میری یہ بچیے مینو دس تا سہی اس بانی وچ گرو نانک دیو کہندے کی پئے نے اے شبد گرو گرنتھ صاحب دے مارو راگ وچ ہے جیڑا شبد بابے امرداس نے سب تو پہلا سنیا تے شبد آرمب ہوندا ہے مارو محلہ پہلا کرنی کاغد من مسوانی برا پلا دو لیک پے اس شبد نو جدو بی بی نے پڑھ کے سنایا تے شبد دی سمپورنتا تے آ کے کیا کایا آرن من وچ لوہا پنچ اگن تت لاگ رہی کوئلے پاپ پڑے تس اوپر من جلیا سنی چنت پئی تے پیا منور کنچن پھر ہووے جے گر ملے تنہا ایک نام امرت او دیوے تو نانک ترشت سدیہا شبد سنیا کہن لگے تیے مینوں ایہدے ارتھ تا دس تے بی بی امرو نے ارتھ کی کیتے کہن لگی پتا جی گرو نانک صاحب کہندے نے میرے وے گرو کایا آرن شریر ساڈا لوہار دی پٹھی اے من وچ لوہا تے من اس پٹھی وچ لوہے دی طرح تپدا پیا ہے پنچ اگن تت لاگ رہی پنجاں وکاراں دی اگ شریر وچ من نو لگی پئی اے تے جدو من سڑن تو کتے شانت ہون لگدا ہے کتے اگ بجھن لگدی اے کوئلے پاپ پڑے تس اوپر من جلیا سنی چنت پئی پاپاں دے کوڑے پیندے نے من دی اگ ہور مچ دیئے تے چنتا دی سنی نے من دا کوئی پاسا ایسا نہیں جڑا سڑن تو بنا رہن دتا ہوئے تے پھر کہن لگی گرو دیو کہہ رہے نے کہ میرے نرنکار جی پیا منور منور دا ارتھ نکما سڑ چکا لویا کہ پاپاں دی وکاراں دی اگ نے میرے من نو ساڑ کے نکمیاں کر دتا ہے سات سال دا بابا پوما مار کے کہندا تیے تیرا گرو نہیں کیول کہندا اصل وچ شبد میرے تے ٹکدا پیا ہے اینی عمر لنگ گئی ہن تا میرا من سڑ کے منور بن چکا ہے پتہ نہیں میرے ورگے نکمے نو کتے تھاں ملے کہ نہ اینی گل کر کے جدو گلا پڑھایا تے بی بی امرو نے ایک شبد کیا کہن لگی پتا جی اگے گرو نانک دے بچن سنو پیا منور جیڑا من نکما منور دی طرح ہو چکا ہے او بھی امرت گرو درشتی کرے تے منور نو بھی کنچن بنا سکدا ہے پیا منور کنچن سر ہووے جے گر ملے تنہا ایک نام امرت او دیوے تو نانک ترشتس دہا جے ایک نام امرت گرو دے دیوے تے سڑ چکے منانو بھی کنچن بنا دیندے تے بابا امرداس اکھاں بھر کے کہندے نے تیے ایہی تاں گرو نہیں لبدا پیا جڑا سڑ چکیاں نو سونا بنا سکدا ہوئے مینو اس گرو نانک دے گھر وی چھڈیا جڑا واقعی سڑ چکے نکمے منا نو وی کنچن دی طرح قیمتی بنا کے وہگرو دی درگاہ وی سرخرو کرا دیندے سی اگو بی بی امرو دا پتر سی پتا جی کہ گرو نانک تا کہ پرب پور پیانا سچ کھنڈ براجے نے اونا دے پویتر تختے اونا دی جوت دے مالک نے میرے پتا جی تے اج کل اے گرو نانک دی جوت خدور دی ترتی تے لوکاں تے رحمت پہ کر دیئے تے بابے امرداس نے کیا تیئے مینو اپنے پتا گرو دے گھر وچ چھڈیا میں سڑے کوئی من نو اوتے کنچن بنانا چاہنا ارض کر رہا صاحب دے اس پوتر بچن وال آن لئی بی بی امرو بابے امرداس نو لے کے آئی اوتھے کچھ ودوان کہندے نے کہ اس وقت گرو انگد صاحب جی دی دنیاوی عمر 36 سال دی سی تے بابے امرداس دی عمر 62 سال دے قریب سی کچھ کہندے نے 7 سال دے قریب سی ادو اد عمر دا فرق ہے تن گرو انگد صاحب دے دربار تے بی بی امرو بابے امرداس نو لے کے آئی تے جدو کھڈور دی دھرتی تے پہنچے نے تے تن گرو انگد صاحب نے بی بی امرو نو تکیا تے کہن لگے بیٹا تو بنا بلان تو آئی ہے تے اگو اتر دیتا سی پتا جی میں نہیں اشارہ کیتا کہ بزرگ میرے نال آئے نے تے پوچھیا کتے بیٹھے نے امرداس جی تے کہن لگی پتا جی او گھر دے دروازے وچ کھلوتے نے تے تواڈے حکم دی انتظار پہ کر دے کدی تکیو ہے کڑما چاری سکے پرا دا لڑکا گرو انگد صاحب دے گھر وچ ویایا ہویا ہے پر اج دنیا دی لوک لاج چھڈ کے بابا امرداس تر کے گئے نے تے گرو انگد صاحب آپ باہر لین نہیں آئے تے جدو بابے امرداس نے گرو انگد دیو جی دے دیدار کیتے من تا پہلا نہیں بیراگ وی سی اکو دم چوپال گرو کے چرناں وچ ڈگ پئے تے ست گرو سہارا دے کے چکن لگے تے من بھریا سی رو کے کہندے نے میرے گرو انگد صاحب جی اج تیرے در تے امرداس کڑم بن کے نہیں اج نگورا کھڑے کوئی من نو لے کے آیا ہے کہ گرو نانک دے تخت دے مالکا اس امرداس دے سڑے کوئی من نو پرت کے ہریاں کر دے اج کڑم نہیں تیرے در تے سکھ بن آیا وا تیرے در تو سکھی کمان آیا وا میرے تن گرو انگد صاحب بابا امرداس جی نو اپنے نال اندر لے گئے دھیان دیا جے پہلے کچھ دن ٹکے نے کیرتن سننا اندر نو شانتی ملنی لنگر شک چڑھنا اکانت وچ بہنا اج تین ک دن لنگ گئے تے من وچ آیا امرداس جتھے تو کیرتن سننے کنا چنگا ہووے جے ہتھی گرو کی سیوا بھی کر لوے اج بابا امرداس کیرتن تو بعد رسوئی وچ گئے نے भाई जोत उस वक्त गुरु अंगद साहब दे घर दा रसोईया सी ते माता खीवी जेड़ी ओ लंगर दी इंचार्ज सी जाके भाई जोत नु कहंदे ने गुरमुखा मैनू अजे कोई अकल कोई सूझ नहीं मैं गुरु अपने दी सेवा करनी चाहना वा मैनू तू सेवा बख्श दे उन्हां सोचिया भी बुजुर्ग ने 60 साल दे कहन लगे बाबा तू झाड़ू लै धर्मशाला विच झाड़ू लाया कर ਤੱਪੜ ਝਾੜ ਲਿਆ ਕਰ ਜਾਂ ਕਿਤੇ ਪੰਗਤ ਵਿੱਚ ਬੈਠਿਆਂ ਨੂੰ ਤੂੰ ਪ੍ਰਸ਼ਾਦ ਪਾਣੀ ਛਕਾ ਦਿਆ ਕਰ ਕਹਿਣ ਲੱਗੇ ਇਹ ਵੀ ਸੇਵਾ ਕਰਾਂਗਾ ਪਰ ਮੈਨੂੰ ਉਹ ਸੇਵਾ ਦੇ ਦੇ ਕਿ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਮੈਂ ਆਪਣੇ ਮੁਰਸ਼ਦ ਦੇ ਦੀਦਾਰ ਕਰਾਂ ਮੈਂ ਆਪਣੇ ਸਾਈਂ ਦੇ ਦੀਦਾਰ ਪਾਵਾਂ ਉਹ ਕਹਿੰਦੇ ਨੇ ਮੈਂ ਸਮਝਿਆ ਨਹੀਂ ਕਹਿਣ ਲੱਗੇ ਮੈਨੂੰ ਗੁਰੂ ਅੰਗਦ ਸਾਹਿਬ ਦੇ ਇਸ਼ਨਾਨ ਦੀ ਸੇਵਾ ਦੇ ਦੇਵੋ 36 سال دی عمر گرو انگد صاحب دیئے تے 22 سال دے قریب بابا امر داس نے تے منگ دے کی بہنے مینو میرے سائیں دے اشنان دی سیوا دے دے لنگر وچو آج گاگر چکیے ہے پریم دی کھیڑ سی جدو کتے سیوا دار دا اندر پریم وچ پج جائے پھر دنیا دیاں یکتیاں دلیلاں ترک نہیں پھر وہ اپنے سائیں نو رجان دی کوشش کر دے آج شام گرو انگد صاحب دی سیوا کیتی تے گاگر چوک کے موڈے تے سکھ تواری کہیں دیئے ترک نہ کریو پامنا دی آنکھ نال تکیو جدو آپا کھڈور صاحب تو گوئندوال جانے ہیں جہاں گوئندوال صاحب تو کھڈور صاحب ہونے آنا رستے وچ ایک گردوارا آندا ہے دم دما صاحب شاید کسے کئیاں نے درشن کیتے ہون گرو امر داس جی شام نو لنگر شکن تو بعد گرو دیو دے ٹکانے تو بعد موٹے تے گاگر رکھ کے بھائی سنتوکھ سنگھ جی پرنسیپل ہرپجن سنگھ شہید سکھ مشنری کالج والے ہوئے نے چلانا کر چکے نے انہاں 10 پاتشاہاں دا جیون ڈاکٹر گنڈا سنگھ پروفیسر پیارا سنگھ پدم مہما پرکاش کئی گرنتھ ایسے نے پڑھ کے دیکھو وہ کہندے نے کہ شام نو جدو ترنا ہے رات نو تے پیٹھ کر کے نہیں پچھلے پہری خالی گاگر لے کے ترنا ہے تے جتھے دمدما صاحب ہے ایسے جگجی صاحب دا پاٹھ کر کے ارداس کرنی ہے کھڈور ول منہ کر کے پھر گاگر چوک کے بیاس والے پاسے منہ کر کے جاندے بیاس تو گاگر بھرنی اس وقت کچھ نیڑے وگدا سی تے جتھے دمدما صاحب ہے ایتھے رکھ کے گاگر آرام کرنا دم لینا کھا لینا پرت کے گرو انگد صاحب دے لئی گاگر لے کے کھڈور پہنچانا اوتھے اج استھان دمدما صاحب بابے امر داس نے گرو انگد صاحب جی دے اشنان دی سیوا سنبھال لئی جدو 6 مہینے اشنان دی سیوا کردے رہے تے اج ماتا کھیوی دے کول چلے گئے ماتا کھیوی گرو انگد صاحب دے محل نے جنہاں دا ذکر بانی وچ بھی آیا ہے بلوند کھیوی نیک دن جس بہتی شوق ترالی لنگر دورت ونڈیا رت امرت کھیر کے آلی ماں شی کھیوی تیرے کول بیٹھیاں انج سوک ملدا ہے جویں سنگنے پتیاں والا کوئی روک ہوئے تے تیرے کول بیٹھیاں سوک مل گئی تے ماتا کھیوی اپنے ہتھاں نال گھیو والی کھیر بنا کے سکھاں نوں چکاندے سن بابا امرداس اج شام نوں ماتا کھیوی کول گئے ہاتھ جوڑ کے کہندے نے ماں ایک بھاونا تو میری پوری ہو گئی ہے کہ گرو انگد صاحب دی میں سیوا اشنان دی لے لیے ایک سیوا میں تیرے تو چوڑی اد کے منگن آیا مینو موڑی نہ اج بابے دا اندر دیکھو نکردا پیا سی سیوا نے اندر دھونا شروع کر دتا تے ماتا کھیوی پوچھدے نے بزرگو تسی ہاتھ تو جوڑ دیو حکم کرو کہن لگے ماں سیوا ویسے اے تیری ہے پر میں گرو انگد صاحب دا سکھاں جتھے اشنان دی سیوا کرنا وا اج تو بعد مینو میرے گرو دے بستر دھون دی سیوا دے دے میں گرو انگد صاحب دے اپنے ہتھاں بستر دھواں گا اس دن تو بعد گرمکھو اشنان وی کرانا ہتھی بستر دھونے تے کپڑے دھو کے دھوپے جدو سکنے پانے تے کہندے نے اوناں کپڑیاں دی پرکرما کری جانی کوئی مکھی مچھر بہن نہ دینا تے بیراگ وچ آئے اپنے گرو دے سمرن وچ پجے رہنا کوئی 1-2 مہینے نہیں کوئی 1-2.5 سال نہیں بابے نے اپنی زندگی وچ 12 سال گرو انگد صاحب دے در تے گاگر ٹوئی ہے میں آن لگا اس وشے ول 12 سال گاگر ٹوئی باپو گرو امرداس نے تے آسے لوکاں نے بہت کچھ کیا کئیاں نے کیا کہ پتراں نے گھروں کر دتا ہے کئیاں نے کہہ دتا نوہاں روٹی نہیں دیندیاں کئیاں نے کہہ دتا پنڈ دے لوک نفرت کردے نے تے ارداس کرنی میرے گرو انگد صاحب دنیا جو مرضی کہی جائے پر کدی سما ایسا نہ آوے جس دن تیرے گھر تو ٹوٹ جاواں بس توں کہہ دی کہ امرداس تو میرے میں سب کچھ چھڈ سکنا پر جے تو کرپا کر کے مینو اپنا بنا لوئی. 12 سال گاگر ٹوئی. سنکھیپ وچ عرض کراں, اج جدو انتلے سمے گاگر لے کے آندے نے سیوا دے انتلے دنہ وچ, تے پنڈ کھڈور دے نیڑے آئے, سب نو پتا ہے کہ جلایاں دی کھڈی وچ ڈگے نے, تے اندروں منہ ہنیرے آواز آئی سی, اج ہوا وی روک دی برسات وی روک دیے, تے اندروں آواز آئی کہ کون ہے, تے اس دی استری نے بول کے کیا کہن لگی اپنے سائی نو خاوند نو کہ تسی آرام نال پہ رہو. وہ پوچھدا اے کھڑاک اے آواز کس دی اے, وہ آواز دے کے کہندی اوئی اے امرو نتھانا جنوں پتراں نے گھروں کر دتا ہے, ٹکڑ دی خاطر کرما دے گھر بیٹھا ہے, نہ آپ چین لیندا ہے نہ لوکاں نو لین دیندا ہے, دن رات اے تردا پھردی رہندا ہے, اے امرو نتھانا ہی. ہن اج بابا پگ چکا سی سمرن سیوا کر کے, تے اکو شبد مکھ وچوں نکلیا چلیے مینو اج تو بعد کدی نتھاوا نہ کہیں. نتھاوا ضرور سن جدو میرا سائی نے سی, جتن دا گرو نانک دے گھر وچ مینو سیوا مل گئی ہے, ہن میری تھان گرو نانک ہے. چلیے تینو پتہ ہی نہیں میری تھان تا گرو نانک دا گھر بن چکا ہے. گاگر لے کے اج بابا امرداس جی پہنچے نے, تے گرو انگد صاحب مہاراج جی دا کواڑ کھل چکا سی. آواز دتی کہن لگے پرکھا اج آن وچ اینی دیری کیوں, تے بابا امرداس کہندے نے داتا بس ایویں پتا نہیں اج ہوا برسات سردی روک دی پئی سی, تے صاحب تن گرو انگد دیو کہندے نے پرکھا کوئی گل ہو رہے میرے تو لکانا کیوں پیا ہے. کہن لگا ستگرو اج شریر پتا نہیں جواب دین لگ پیا ہے, گاگر چوک کے کئی وری ڈگیا ہاں, بس اکھاں بھر کے کیا میں اج ڈگ پیا ہاں. تے گرو انگد صاحب نے کٹ کے سینے نہ لایا, کہن لگے امرداس میں ایسے دن دی انتظار کردا ساں جدو پھل رس نال بھر جاندا ہے, ادو امرداس دھرتی تے ڈگدا ہے, میں سوچدا سا تو ڈگے گا, میں تینو ڈگے ہوئے نو گرو نانک دے تک تے بٹھا دیواں گا. دھیرج دتا, اونی دیر نو سورج دی تکی نکل آئی, تے کی دیکھدے نے جدے لی سہج سبھائے شبد ورتیا سی, گرمکھوئے نو شراب میں سمجھو, جپن والا کمائی والا اپنے مکھ تو کچھ کہہ دے تے سائیں رحمت کردا ہے. او دمپتی آ گئے, چلی اپنے بستر پہ پار دیئے, تے اوتر بابا امرداس کھلوتے نے اکو دم دیکھ کے سہج گئے کہ میں جو کیا وہ ست ہو گیا. وہ ترلے لیندا ست گرو میری گھر والی نو آروگتا بخشو. پوچھا یہ حالت کیوں ہو گئی, انہیں پھر دس دتا داتا تیرا سویرے پرم سیوک ساڈے گھر ڈگ گئے, تے ایک کملی نے کہہ دتا نتھاوے جدی دنیا تے کوئی تھان نہیں, تے تیرے سکھ نے کہہ دتا چلیے میری تھان گرو نانک, بس اینی گل کہن دی دیر اینو چل پی گیا ہے. میرے گرو انگد صاحب دیاں اکھاں پار آئیاں, کہن لگے امرداس تیری سیوا نو نمشکار. تے اوتھے گیانی گیان سنگھ لکھ دے نے 11 بخشاں میرے گرو انگد صاحب نے کیتیاں, پرے دربار وچ کیا میرے امرداس لوک تینوں نتھاوا کہندے نے, جس نو کتے تھان نہیں ملے گی اودی تھان میرا امرداس بنے گا, جس نمانے نو کوئی مان نہیں دے گا تیرے گھر وچ نمانے نو مان ملے گا. اے تو شبد ورتے کہن لگے تم کو نتھاون کے تھان کر ہو نمانن کے مان, نتریاں دی تیر نے گتیاں دی گت نے اوٹیاں دی اوٹ نے پتیاں دی پت, اخیر تے جڑے شبد ورتے کہن لگے پنن کرن سمرت تیرے کول اینی طاقت ہے, تو ایک پرنے نال سرشتی توڑ بھی سکنا ہے, ایک پرنے نال امرداس بنا بھی سکنا ہے. پنن کرن سمرت تے نال شبد ورتیاں گئی بہوڑ بندی چھوڑ, جنہاں دے بندن کدی وی نہیں ٹٹدے. گرو امرداس بابا امرداس تو بچن کرے تو بندن بھی توڑ سکنے. 12 سال گاگر ٹوئی رج کے سیوا کیتی,
ਤੇ ਅੱਜ ਮੇਰੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਸੰਗਤ ਦਾ ਇਕੱਠ ਬੁਲਾਇਆ ਤੇ ਪੂਰੀ ਦੀ ਪੂਰੀ ਸੰਗਤ ਜਦੋਂ ਬੁਲਾਈ ਪਹਿਲੀ ਪੌੜੀ ਦੀ ਵਿਚਾਰ ਹੁਣ ਆਰੰਭ ਹੋਣ ਲੱਗੀ ਸੰਗਤ ਬੁਲਾਈਏ ਤੇ ਉਸ ਵਕਤ ਪੁੱਤਰ ਵੀ ਆਏ ਗੁਰੂ ਅੰਗਦ ਸਾਹਿਬ ਦੇ ਸਾਥ ਸੰਬੰਧੀ ਵੀ ਆਏ ਤੇ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਤੇ ਨਾਲ ਸ਼ਬਦ ਕਹੇ ਕਹਿਣ ਲੱਗੇ ਅਮਰਦਾਸ ਤੂੰ ਆਪਣੀ ਜ਼ਿੰਦਗੀ ਵਿੱਚ ਤਿੰਨ ਬਚਨ ਪਾਲੇ ਨੇ ਤੂੰ ਟਹਿਲ ਕੀਤੀ ਏ ਤੈਨੂੰ ਟਹਿਲ ਤੋਂ ਗੁਰੂ ਨਾਨਕ ਦੇ ਘਰ ਵਿੱਚ ਮਹਿਲ ਮਿਲ ਗਈ ਏ ਚੇਤੇ ਰੱਖੀ ਤੂੰ ਗਾਗਰ ਢੋਂਦਾ ਰਿਹਾ ਗਾਗਰ ਰਹਿੰਦੀ ਦੁਨੀਆਂ ਤੱਕ ਤੈਨੂੰ ਉਜਾਗਰ ਕਰ ਦੇਗੀ ਲੋਕ ਕਹਿੰਦੇ ਨੇ ਨਿਥਾਵਾਂ ਖੱਡੀ ਵਿੱਚ ਡਿੱਗੇ ਆ ਮੈਂ ਖੱਡੀ ਤੋਂ ਡਿੱਗੇ ਨੂੰ ਗੁਰੂ ਨਾਨਕ ਦੀ ਗਤੀ ਦੇ ਦੇਣਾ ਇੱਥੇ ਭਾਈ ਗੁਰਦਾਸ ਨੇ ਬਚਨ ਕਹੇ ਨੇ ਕਹਿੰਦੇ ਨੇ ਗੁਰੂ ਅੰਗਦ ਸਾਹਿਬ ਨੇ ਮੱਥਾ ਟੇਕਿਆ ਤੇ ਗੁਰੂ ਅੰਗਦ ਸਾਹਿਬ ਦੇ ਪੁੱਤਰ ਉਹਨਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਤੇ ਭਾਈ ਗੁਰਦਾਸ ਕਹਿੰਦੇ ਨੇ ਗੁਰੂ ਅੰਗਦ ਦੇਵ ਕਹਿੰਦੇ ਨੇ ਨਹੀਂ ਬੇਟਾ ਇਸ ਗੱਦੀ ਤੇ ਦਾਵਾ ਨਹੀਂ ਇਹ ਰੱਬ ਦੀ ਦਿੱਤੀ ਕੋਈ ਦਾਤ ਏ ਤੇ ਜਿਹਦੇ ਧਾਗਾ ਵਿੱਚ ਉਹ ਮਿਲਦੀ ਉਹਨੂੰ ਬੁੰਦੀ ਇੱਥੇ ਭਾਈ ਗੁਰਦਾਸ ਨੇ ਇੱਕ ਪੌੜੀ ਕਹੀ ਕਹਿੰਦੇ ਨੇ ਸੋ ਟਿੱਕਾ ਸੋ ਸ਼ਟਰ ਸਿਰ ਸੋਈ ਸੱਚਾ ਤਖਤ ਟਿਕਾਈ ਭਾਈ ਸਾਹਿਬ ਦੀ ਪਹਿਲੀ ਵਾਰ ਦੀ ਇਹ ਪੌੜੀ ਸੋ ਟਿੱਕਾ